ਇਸ ਕਰਕੇ ਮਹਾਰਾਜ ਕਹਿੰਦੇ ਇਹ ਨਾਮ ਸਾਡਾ ਜਿਉਂਦਿਆਂ ਵੀ ਆਧਾਰ ਹੈ, ਮਰਨ ਤੋਂ ਬਾਅਦ ਵੀ ਨਾਮ ਦਾ ਹੀ ਆਧਾਰ ਆਪਾਂ ਨੂੰ, ਗੁਰਬਾਣੀ ਦਾ ਆਧਾਰ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਦਾ ਆਧਾਰ ਤਾਂ ਆਪਾਂ ਨੂੰ ਸਦਾ ਹੀ ਹੈ, ਇਹ ਭੋਜਨ ਹੈ ਆਪਣਾ। ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਦਾ, ਬ੍ਰਹਮ ਗਿਆਨੀ ਸਦਾ ਆਪਣੇ ਕੋਲ ਹੀ ਹੁੰਦੇ ਨੇ, ਬ੍ਰਹਮ ਗਿਆਨੀ ਹੀ ਸਾਰਾ ਕੁਛ ਕਰਦੇ ਨੇ, ਸ੍ਰਿਸ਼ਟੀ ਨੂੰ ਬ੍ਰਹਮ ਗਿਆਨੀ ਹੀ ਚਲਾਉਂਦੇ ਨੇ। ਭਾਵੇਂ ਉਹ ਸਰੀਰ ਛੱਡ ਜਾਂਦੇ ਨੇ ਪਰ ਡਿਊਟੀਆਂ ਨਹੀਂ ਮੁੱਕਦੀਆਂ ਉਹਨਾਂ ਦੀਆਂ, ਉਹਨਾਂ ਦੀਆਂ ਸੇਵਾਵਾਂ ਫਿਰ ਵੀ ਲੱਗੀਆਂ ਰਹਿੰਦੀਆਂ ਨੇ ਕਿ ਫਲਾਣੇ ਥਾਂ ਸੇਵਾ ਕਰੋ ਜਾ ਕੇ। ਸਰੀਰ ਦਾ ਤਿਆਗ ਕਰਕੇ ਵੀ ਡਿਊਟੀ ਉਸੇ ਤਰ੍ਹਾਂ ਹੀ ਲੱਗੀ ਰਹਿੰਦੀ ਹੈ, ਫਿਰ ਉਹਨਾਂ ਨੂੰ ਆਉਣ ਜਾਣ ਨੂੰ ਸੱਚਖੰਡ 'ਚ ਟਾਈਮ ਨਹੀਂ ਲੱਗਦਾ। ਆਪ ਜੀ ਨੇ ਸੁਣਿਆ ਇਹ ਛੇਵੇਂ ਪਾਤਸ਼ਾਹ ਵੇਲੇ ਪੰਡਿਤ ਨਿਤਾਨੰਦ ਨੇ ਕਿਹਾ ਸੀ ਕਿ ਤੁਹਾਡੇ ਸਿੱਖ ਝੂਠ ਬੋਲਦੇ ਮਹਾਰਾਜ, ਵੀ ਚਲੋ ਦੋ ਤਿੰਨ ਦੀ ਗੱਲ ਮੰਨੀ, ਇੱਕ ਤਾਂ ਬਹੁਤੀ ਗੱਪ ਮਾਰਦਾ। ਉਹ ਕਹਿੰਦਾ ਵੀ ਮੈਂ ਜਦੋਂ ਅੱਖਾਂ ਬੰਦ ਕਰਦਾ ਮੈਂ ਸੱਚਖੰਡ 'ਚ ਹੁੰਦਾ, ਅੱਖਾਂ ਖੋਲਦਾ ਇੱਥੇ ਹੁੰਦਾ। ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਅਭਿਆਸ ਕਰ ਲਓ, ਤੁਹਾਡੀ ਵੀ ਵਿਵਸਥਾ ਬਣ ਜਾਏਗੀ। 22 ਘੰਟੇ ਮੂਲ ਮੰਤਰ ਦਾ ਪਾਠ ਰੋਜ਼ ਕਰੋ ਅਤੇ ਰੋਜ਼ ਸੰਗਤ ਦੇ ਭਾਂਡੇ ਮਾਂਜੀ ਜਾਓ, 6 ਮਹੀਨਿਆਂ ਬਾਅਦ ਗੱਲ ਕਰਿਓ ਆ ਕੇ। 6 ਮਹੀਨੇ ਤੱਕ ਪੰਡਿਤ ਨਿਤਾਨੰਦ ਨੇ 22 ਘੰਟੇ ਸਿਮਰਨ ਕੀਤਾ, ਭਾਂਡੇ ਮਾਂਜੇ ਸੰਗਤ ਦੇ, ਆ ਕੇ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਬਿਲਕੁਲ ਤੁਹਾਡੇ ਗੁਰਸਿੱਖ ਸੱਚ ਬੋਲਦੇ ਨੇ, ਕਿਉਂ ਮੈਂ ਜਦੋਂ ਅੱਖਾਂ ਮੀਚਦਾ ਸੱਚਖੰਡ 'ਚ ਹੁੰਦਾ, ਖੋਲਦਾ ਤਾਂ ਇੱਥੇ ਹੁੰਦਾ। ਮਹਾਰਾਜ ਬਿਲਕੁਲ ਸੱਤ ਹੈ, ਧੁਰ ਕੀ ਬਾਣੀ ਬੰਦੇ ਨੂੰ ਇਸ ਤਰ੍ਹਾਂ ਹੀ ਬਣਾ ਦਿੰਦੀ ਹੈ। ਸੋ ਇਸ ਕਰਕੇ ਬ੍ਰਹਮ ਗਿਆਨੀ ਨੂੰ ਨਾ ਕੋਈ ਆਉਣਾ ਔਖਾ ਹੈ, ਨਾ ਉਹਨੂੰ ਜਾਣਾ ਔਖਾ, ਕਿਉਂਕਿ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਹਿਰਦੇ 'ਚ ਗਰੀਬੀ ਸਮਾਈ ਹੁੰਦੀ ਹੈ, ਹਮੇਸ਼ਾ ਨਿਮਰਤਾ 'ਚ ਰਹਿਣਗੇ, ਕਿਉਂਕਿ ਸੰਪੂਰਨਤਾ ਬ੍ਰਹਮ ਗਿਆਨ ਦੀ ਕਾਫ਼ੀ ਦੂਰ ਹੈ। ਆਮ ਆਪਾਂ ਹਰੇਕ ਨੂੰ ਹੀ ਬ੍ਰਹਮ ਗਿਆਨੀ ਕਹਿ ਦਿੰਦੇ, ਹਰੇਕ ਨੂੰ ਹੀ ਕਹਿ ਦਿੰਦੇ, ਜਿਹੜਾ ਕੋਈ ਆਉਂਦਾ ਹਰੇਕ ਹੀ ਬ੍ਰਹਮ ਗਿਆਨੀ। ਪਹਿਲਾਂ ਤਾਂ ਉਹਨੂੰ ਜਾ ਕੇ ਪੁੱਛੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਇਸ਼ਤਿਹਾਰ 'ਤੇ ਲਿਖਾਉਣ ਲੱਗਿਆਂ ਮੈਂ ਬ੍ਰਹਮ ਗਿਆਨੀ, ਤੂੰ ਐਵੇਂ ਆਪਣੇ ਆਪ ਨੂੰ ਵੱਡਾ ਬ੍ਰਹਮ ਗਿਆਨੀ ਕਹਾਉਣਾ। ਜਿੰਨਾ ਕੁ ਬੰਦਾ ਹੁੰਦਾ ਉਹਦੇ ਨਾਲੋਂ ਵੀ ਸਮਕਾ 10 ਗੁਣੇ ਘੱਟ ਹੀ ਆਖਿਆ ਆਪਣੇ ਆਪ ਨੂੰ, ਫਿਰ ਤਾਂ ਚੰਗੀ ਗੱਲ ਹੈ। ਅਤੇ ਹੁੰਦੀ ਪਹਿਲੀ ਅਵਸਥਾ ਅਤੇ ਦਿਖਾਉਣਗੇ 7ਵੀਂ ਅਵਸਥਾ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ ਅਸਲ ਵਿੱਚ, ਉਹਦੇ ਅੰਦਰ ਇੰਨੀ ਨਿਮਰਤਾ ਹੁੰਦੀ, ਬਹੁਤ ਜ਼ਿਆਦਾ ਬੜੀ ਨਿਮਰਤਾ ਹੁੰਦੀ ਹੈ। ਕਈਆਂ ਦੀ ਮੈਂ ਨਿਮਰਤਾ ਬ੍ਰਹਮ ਗਿਆਨੀ ਦੀ ਐਸੀ ਦੇਖੀ ਹੋਈ ਹੈ, ਮੈਨੂੰ ਤਾਂ ਪਤਾ। ਇੰਨੀ ਸੰਪੂਰਨਤਾ ਦੇ ਮਾਲਕ ਹੁੰਦਿਆਂ ਹੋਇਆਂ ਵੀ ਮਿਲਣ ਜਾਓ ਤਾਂ ਉੱਠ ਕੇ ਖੜ੍ਹੇ ਹੋ ਜਾਣਗੇ, ਅਸੀਂ ਹੈਰਾਨ ਹੋਵਾਂਗੇ ਵੀ ਤੁਸੀਂ ਕਿਉਂ ਖੜ੍ਹੇ ਹੋ ਗਏ, ਫਿਰ ਕਹਿਣਗੇ ਸਿਰਾਣੇ ਵੱਲ ਬੈਠ, ਪੈਂਦ ਵੱਲ ਨਹੀਂ ਬੈਠਣਾ। ਲੈ ਵੀ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਬਾਬਾ ਹਰਨਾਮ ਸਿੰਘ ਜੀ ਹਮੇਸ਼ਾ ਐਂ ਕਰਦੇ ਸੀ, ਜਦੋਂ ਵੀ ਜਾਣਾ ਅੱਛਾ ਸਿਰਾਣੇ ਵੱਲ ਬੈਠਣਾ, ਅਸੀਂ ਆਖਣਾ ਨਹੀਂ ਬੈਠ ਸਕਦੇ ਸੀ ਤੁਸੀਂ ਇੰਨੇ ਮਹਾਨ। ਲੈ ਫਿਰ ਕੀ ਗੱਲ ਹੋ ਗਈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਮਹਾਰਾਜ ਨੇ ਕਿਹਾ ਜਦੋਂ ਉਹਨਾਂ ਨੇ ਬਹੁਤਾ ਹੀ ਪਿੱਛੇ ਪੈ ਜਾਣਾ, ਫਿਰ ਮਾੜਾ ਜਿਹਾ ਬੈਠ ਕੇ ਇਕਦਮ ਉੱਠ ਜਾਣਾ ਵੀ ਬਸ ਜੀ ਬਚਨ ਮੰਨ ਲਿਆ ਹੁਣ ਬਹੁਤ ਹੈ। ਸੋ ਇਸ ਕਰਕੇ ਉਹ ਆਪ ਹੀ ਜੇ ਇਸ਼ਨਾਨ ਵੀ ਕਰਨ ਲੱਗੇ ਹੈ ਤਾਂ ਸਾਬਣ ਅਤੇ ਤੇਲ ਪਿੱਛੇ ਚੱਕੀ ਆਉਣਗੇ, ਸਾਬਣ ਤੇਲ ਲੈ ਲਿਆ, ਮਹਾਰਾਜ ਤੁਸੀਂ ਕਿਉਂ ਆ ਗਏ ਪਿੱਛੇ, ਉਹ ਲਓ ਗੁਰਸਿੱਖ ਆਇਆ ਭਾਈ। ਉਹ ਸਾਨੂੰ ਉਲਟਾ ਸਿਖਾਉਂਦੇ ਰਹਿੰਦੇ ਸੀ ਕਿ ਗੁਰਸਿੱਖ ਦੀ ਸੇਵਾ ਕਿਵੇਂ ਕਰਨੀ ਆ, ਇੰਨੀ ਨਿਮਰਤਾ ਵੀ ਇੱਕ ਸੇਵਾਦਾਰ ਵਿੱਚ ਜਿੰਨੀ ਨਿਮਰਤਾ ਉਹਦੇ ਨਾਲੋਂ 100 ਗੁਣੇ ਥੱਲੇ ਚਲੇ ਜਾਂਦੇ ਹੋਰ ਵੀ। ਉਹਨਾਂ ਦੀ ਅਵਸਥਾ ਹੀ ਐਸੀ ਹੁੰਦੀ ਹੈ, ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗ ਨਾਥਾ, ਇੰਨੀ ਨਿਮਰਤਾ 'ਚ ਆ ਜਾਂਦੇ ਨੇ ਕਿ ਦੂਜੇ ਨੂੰ ਇਉਂ ਜਣਾਉਣਗੇ ਵੀ ਤੂੰ ਵੱਡਾ ਅਤੇ ਮੈਂ ਛੋਟਾ, ਬਹੁਤ ਨਿਮਰਤਾ ਰੱਖਣਗੇ। ਗਰੀਬੀ ਸਮਾਈ ਰਹਿੰਦੀ ਉਹਨਾਂ ਦੇ ਹਿਰਦੇ 'ਚ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਉਮਾਹ ਬਣਿਆ ਰਹਿੰਦਾ, ਉਤਸ਼ਾਹ ਬਣਿਆ ਰਹਿੰਦਾ ਪਰਉਪਕਾਰ ਕਰਨ ਦਾ, ਪਰਉਪਕਾਰ ਕਰੀ ਜਾਣਗੇ। ਬਸ ਕੋਈ ਪਰਉਪਕਾਰ ਦੀ ਗੱਲ ਦੱਸ ਦਿਓ ਵੀ ਆਹ ਕਰਮ ਕਰਨਾ ਹੈ, ਸਰੀਰ ਤੱਕ ਲਾਉਣ ਜਾਣਗੇ ਆਪਣਾ, ਪਰਉਪਕਾਰ ਕਰਨਾ ਅੱਛਾ ਸੰਗਤ ਦੇ ਭਲੇ ਵਾਸਤੇ, ਅੱਛਾ ਕੰਮ ਸੰਸਾਰ ਦੇ ਭਲੇ ਲਈ ਹੋਣਾ। ਬਸ ਉਸ ਕੰਮ ਉੱਤੇ ਹਮੇਸ਼ਾ ਉਤਸ਼ਾਹ ਬਣਿਆ ਰਹਿੰਦਾ ਕਿ ਮੈਂ ਭਲਾ ਕਰਾਂ ਭਲਾ ਕਰਾਂ, ਵੱਧ ਤੋਂ ਵੱਧ ਭਲਾ ਕਰਾਂ ਸੰਸਾਰ ਦਾ। ਬ੍ਰਹਮ ਗਿਆਨੀ ਦੀ ਬਿਰਤੀ ਬਹੁਤ ਸੂਖਮ ਹੁੰਦੀ ਹੈ, ਇੰਨੀ ਸੂਖਮ ਵੀ ਦੇਖੀ ਹੈ ਵੀ ਜੇ ਸ੍ਰਿਸ਼ਟੀ ਦੇ ਉੱਤੇ ਕੋਈ ਕਸ਼ਟ ਆਉਣਾ ਤਾਂ ਪਹਿਲਾਂ ਹੀ ਬਿਮਾਰ ਹੋ ਜਾਣਗੇ, ਪਰਮਾਤਮਾ ਨੂੰ ਕਹਿਣਗੇ ਇਹ ਸਾਰਾ ਕਸ਼ਟ ਸ੍ਰਿਸ਼ਟੀ ਦਾ ਮੈਨੂੰ ਦੇ ਦੇ, ਮੈਨੂੰ ਬਿਮਾਰ ਕਰ ਦੇ, ਮੈਨੂੰ ਮਾਰ ਦੇ, ਮੈਨੂੰ ਜਿਹੜਾ ਰੋਗ ਲਾਉਣਾ ਲਾ ਦੇ, ਪਰ ਦੁਨੀਆਂ ਨੂੰ ਪਰੇਸ਼ਾਨ ਨਾ ਕਰੀ। ਆਪਣਾ ਆਪਾਂ ਕਿਹੜਾ ਉਹਨਾਂ ਦੇ ਰਿਸ਼ਤੇਦਾਰ ਹਾਂ ਜਾਂ ਆਪਾਂ ਨੂੰ ਜਾਣਦੇ ਨੇ, ਤਾਂ ਵੀ ਆਪਣੇ ਉੱਤੇ ਕਸ਼ਟ ਲੈ ਲੈਣਗੇ, ਕਹਿਣਗੇ ਚੱਲ ਕੋਈ ਨਹੀਂ ਮੈਂ ਮਹੀਨਾ ਬਿਮਾਰ ਰਹਿ ਲੂੰ, ਦੋ ਮਹੀਨੇ ਰਹਿ ਲੂੰਗਾ, ਤਿੰਨ ਮਹੀਨੇ ਰਹਿ ਲੂੰਗਾ, ਪਰ ਦੁਨੀਆਂ ਦਾ ਤਾਂ ਭਲਾ ਹੋ ਜਾਏਗਾ। ਸੋ ਇਸ ਕਰਕੇ ਜੇ ਕੋਈ ਕਹਿ ਵੀ ਦਿੰਦਾ ਕਿ ਮੈਨੂੰ ਤਾਂ ਜੀ ਆਹ ਬਿਮਾਰੀ ਲੱਗੀ ਹਟਦੀ ਨਹੀਂ, ਅੱਛਾ ਚੰਗਾ ਹਟ ਜੂਗੀ, ਫਿਰ ਬਿਮਾਰੀ ਨੂੰ ਆਪਣੇ ਉੱਤੇ ਹੀ ਲੈ ਲੈਣਗੇ। ਹੁਣ ਕਈ ਵਾਰ ਆਪਾਂ ਇਹ ਦੇਖਦੇ ਹਾਂ ਕਿ ਫਲਾਨਾ ਮਹਾਤਮਾ ਉਹਨੂੰ ਅਧਰੰਗ ਹੋਇਆ, ਕਿਸੇ ਨੂੰ ਜਲਾਉਧਰ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ, ਉਹ ਉਹਨਾਂ ਦੀ ਆਪਣੀ ਨਹੀਂ ਹੁੰਦੀ, ਉਹ ਕਿਸੇ ਦੀ ਬਿਮਾਰੀ ਆਪਣੇ ਉੱਪਰ ਲੈ ਲੈਣਗੇ। ਚੰਗਾ ਤੂੰ ਜਾ, ਕੋਈ ਨਹੀਂ ਮੈਂ ਔਖਾ ਹੋ ਲਊਂਗਾ। ਮਾਂ ਬਾਪ ਨਹੀਂ ਕਹਿੰਦੇ, ਜਾਂ ਬੱਚਾ ਬਿਮਾਰ ਹੋ ਜਾਏ ਮਾਂ ਕਹਿੰਦੀ ਇਹ ਬੁਖਾਰ ਮੈਨੂੰ ਚੜ੍ਹ ਜਾਂਦਾ, ਤੈਨੂੰ ਕਿਉਂ ਚੜ੍ਹਿਆ, ਇਹ ਸੱਟ ਮੈਨੂੰ ਲੱਗ ਜਾਂਦੀ, ਤੈਨੂੰ ਕਿਉਂ ਲੱਗ ਗਈ। ਮਾਂ ਦਾ ਹਿਰਦਾ ਬਹੁਤ ਕੋਮਲ ਹੁੰਦਾ, ਇਸੇ ਪ੍ਰਕਾਰ ਬ੍ਰਹਮ ਗਿਆਨੀ ਮਾਤਾ ਪਿਤਾ ਰੂਪ ਹੋਣ ਕਰਕੇ ਬੜੇ ਹੀ ਕੋਮਲ ਦਿਲ ਹੁੰਦੇ ਨੇ, ਹਮੇਸ਼ਾ ਕਹਿਣਗੇ ਸਾਰਿਆਂ ਦਾ ਕਸ਼ਟ ਮੇਰੇ 'ਤੇ ਹੀ ਆ ਜਾਵੇ। ਬਸ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਸੰਸਾਰੀ ਜੀਵਾਂ ਵਾਂਗੂ ਕਿਸੇ ਧੰਦੇ 'ਚ ਨਹੀਂ ਫਸੇ ਹੁੰਦੇ, ਨਾ ਕੋਈ ਧੰਦਾ ਉਹਨਾਂ ਨੂੰ ਪਰੇਸ਼ਾਨ ਹੀ ਕਰਦਾ। ਬ੍ਰਹਮ ਗਿਆਨੀ ਲੇ ਧਾਵਤ ਬੰਧਾ, ਧਾਵਤ ਹੁੰਦਾ ਭੱਜਿਆ ਜਾਂਦਾ ਮਨ, ਜਿਹੜਾ ਇਹਨੂੰ ਬੰਧਾ ਬੰਧ ਪਾ ਲੈਂਦੇ ਨੇ। ਬ੍ਰਹਮ ਗਿਆਨੀ ਲੇ ਧਾਵਤ ਬੰਧਾ, ਧਾਵਤ ਧਾਵਦੇ ਹੋਏ ਮਨ ਨੂੰ ਲੈ ਕੇ ਬੰਨ ਲੈਂਦੇ, ਚੰਗੀ ਤਰ੍ਹਾਂ ਦੌੜ ਨਹੀਂ ਦਿੰਦੇ, ਮਨ ਟਿਕਿਆ ਹੁੰਦਾ ਹੈ, ਬ੍ਰਹਮ ਗਿਆਨ ਦੀ ਨਿਸ਼ਾਨੀ ਹੈ। ਇੱਥੋਂ ਮਨ ਕਿੰਨੇ ਸੰਕਲਪਾਂ ਦਾ ਭਰਿਆ ਹੋਵੇ, ਬ੍ਰਹਮ ਗਿਆਨੀ ਕੋਲ ਜਾ ਕੇ ਕੋਈ ਸੰਕਲਪ ਨਹੀਂ ਉੱਠਦਾ। ਇੱਥੋਂ 100 ਗੱਲਾਂ ਲੈ ਕੇ ਜਾਂਦੇ ਹਾਂ, ਉੱਥੇ ਆਹ ਗੱਲ ਕਰਾਂਗੇ, ਉੱਥੇ ਆਹ ਗੱਲ ਕਰਾਂਗੇ, ਜਦੋਂ ਉੱਥੇ ਬੈਠਦੇ ਹਾਂ ਫਿਰ ਸੋਚਣ ਲੱਗ ਜਾਂਦੇ ਵੀ ਕੀ ਗੱਲ ਕਰਨੀ ਸੀ ਇਹਨਾਂ ਨਾਲ। ਕਹਿੰਦੇ ਹਾਂ ਵੀ ਦੱਸ, ਇਹ ਗੱਲਾਂ ਤਾਂ ਬਹੁਤ ਸੀ ਮਨ 'ਚ, ਭੁੱਲੀ ਗਈਆਂ, ਬਸ ਖਤਮ ਹੀ ਹੋ ਗਈ ਕਹਾਣੀ, ਸੰਕਲਪ ਹੀ ਖਤਮ ਕਰ ਦਿੱਤੇ ਨੇ। ਗੁਰੂ ਨਾਨਕ ਦੇਵ ਜੀ ਐਸਾ ਬਚਨ ਕਰਦੇ ਨੇ, ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬੁਲਾਇਆ ਵੀ ਮੇਰੇ ਦਰ 'ਤੇ ਆਇਆ ਅੰਦਰ ਆ, ਜਦੋਂ ਕਹਿੰਦੇ ਮੈਂ ਅੰਦਰ ਗਿਆ ਅਕਾਲ ਪੁਰਖ ਦੇ ਦਰ 'ਤੇ, ਤਾਂ ਉਸ ਵਕਤ ਅਕਾਲ ਪੁਰਖ ਕਹਿਣ ਲੱਗੇ ਕੀ ਇੱਛਾ ਹੈ। ਕਹਿੰਦੇ ਮੈਂ ਤਾਂ ਬਸ ਤੁਹਾਡੇ ਚਿਹਰੇ ਵੱਲ ਹੀ ਤੱਕੀ ਜਾਂਦਾ, ਤੁਹਾਡੇ ਪ੍ਰਕਾਸ਼ ਵੱਲ ਹੀ ਤੱਕੀ ਜਾਂਦਾ, ਮੈਨੂੰ ਸਭ ਕੁਛ ਭੁੱਲ ਗਿਆ। ਇਹ ਇੱਕ ਅਵਸਥਾ ਹੀ ਦੱਸੀ ਮਹਾਰਾਜ ਨੇ ਕਿ ਜਦੋਂ ਬ੍ਰਹਮ ਗਿਆਨੀ ਦੀ ਜਾਂ ਸਤਿਗੁਰੂ ਦੀ ਸੰਗਤ ਹੁੰਦੀ, ਸਿੱਖ ਨੂੰ ਬ੍ਰਹਮ ਗਿਆਨੀ ਦੇ ਮਿਲਣ ਨਾਲ, ਸਤਿਗੁਰੂ ਦੇ ਮਿਲਣ ਨਾਲ ਸੰਕਲਪ ਹੀ ਮਰ ਜਾਂਦੇ ਨੇ ਸਾਰੇ। ਇੱਕੋ ਹੀ ਸੰਕਲਪ, ਬ੍ਰਹਮ ਗਿਆਨੀ ਦੇ ਕੋਲ ਬੈਠ ਕੇ ਦੂਜੀ ਗੱਲ ਨਹੀਂ ਆਉਂਦੀ, ਦਿਮਾਗ ਬੰਦ ਹੋ ਜਾਂਦਾ ਹੈ, ਉੱਥੇ ਬੈਠ ਕੇ ਇੱਕ ਚੀਜ਼ ਚੱਲਦੀ ਰਹਿੰਦੀ ਹੈ, ਇੱਕੋ ਹੀ ਸੰਕਲਪ ਰਹਿੰਦਾ ਹੈ। ਇੱਕੋ ਕਿਸੇ ਕਵੀ ਨੇ ਕਵਿਤਾ ਬਣਾਈ, ਇੱਕ ਵਾਰੀ ਉਹ ਕਵਿਤਾ ਪੜ੍ਹੀ ਕਿਸੇ ਬ੍ਰਹਮ ਗਿਆਨੀ ਦੇ ਕੋਲ, ਕਹਿੰਦੇ ਜੀ ਕਵਿਤਾ ਪੜ੍ਹਨੀ ਹੈ, ਕਹਿੰਦੇ ਚੰਗਾ ਭਾਈ ਸਟੇਜ 'ਤੇ ਕਵਿਤਾ ਪੜ੍ਹ ਲਓ, ਕਵੀਸ਼ਰੀ ਕਰ ਲਓ, ਸਾਰਿਆਂ ਨੂੰ ਖੁੱਲ੍ਹੀ ਛੁੱਟੀ ਹੈ। ਕਵਿਤਾ ਦੀਆਂ ਪਹਿਲੀਆਂ ਦੋ ਲਾਈਨਾਂ ਸੀ, ਇੱਕੋ ਫੁਰਨਾ ਦੇ ਬਾਬਾ ਜੀ, ਨਾਮ ਦਾ ਫੁਰਨਾ ਦੇ ਬਾਬਾ ਜੀ, ਉਹ ਮੈਂ ਸਾਰੀ ਲਿਖਵਾ ਵੀ ਲਈ ਉਹਦੇ ਕੋਲੋਂ, ਮੈਂ ਕਿਹਾ ਕਵਿਤਾ ਬਹੁਤ ਸੋਹਣੀ ਤੁਹਾਡੀ। ਇੱਕੋ ਫੁਰਨਾ ਦੇ ਸਤਿਗੁਰ ਜੀ, ਨਾਮ ਦਾ ਫੁਰਨਾ ਦੇ ਸਤਿਗੁਰ ਜੀ, ਇੱਕੋ ਹੀ ਫੁਰਨਾ ਫੁਰੇ, ਜਦ ਮੈਨੂੰ ਫੁਰੇ ਦੂਜਾ ਫੁਰੇ ਹੀ ਨਾ, ਇੱਕੋ ਹੀ ਫੁਰਨਾ ਫੁਰੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਮਨ ਨੂੰ ਆਪਣੇ ਨੂੰ ਸਮਝਾਓ, ਘਰ ਰਹੋ ਰੇ ਮਨ ਮੁਗਧ ਅਯਾਨੇ, ਘਰ ਰਹੋ ਰੇ ਮਨ ਮੁਗਧ ਅਯਾਨੇ, ਬਾਹਰ ਕਿੱਧਰ ਜਾਂਦਾ ਮੇਰੇ ਮਨ, ਹਿਰਦੇ 'ਚ ਰਹਿ। ਮਨ ਨੂੰ ਬਾਹਰ ਜਾਣ ਤੋਂ ਰੋਕ ਲੈਂਦਾ ਬ੍ਰਹਮ ਗਿਆਨੀ, ਜਿਹੜਾ ਉਹਦੇ ਕੋਲ ਬੈਠ ਜਾਂਦਾ ਉਹਦਾ ਮਨ ਵੀ ਜਾਣੋ ਰੁਕ ਜਾਂਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਕੋਲੋਂ ਹਮੇਸ਼ਾ ਭਲਾ ਹੀ ਹੁੰਦਾ, ਮਾੜਾ ਕੰਮ ਨਹੀਂ ਕਰਦਾ ਉਹ। ਬ੍ਰਹਮ ਗਿਆਨੀ ਨੇ ਸਾਰਿਆਂ ਦਾ ਭਲਾ ਹੀ ਕਰਨਾ, ਦੁਸ਼ਮਣ ਦਾ ਵੀ ਭਲਾ ਹੀ ਸੋਚਦਾ ਉਹ, ਕਿਉਂਕਿ ਉਹ ਤਾਂ ਉਹਨੂੰ ਦੁਸ਼ਮਣ ਨਹੀਂ ਮੰਨਦਾ, ਪਰ ਜਿਹੜਾ ਬਾਹਰਲਾ ਬੰਦਾ ਉਹ ਤਾਂ ਮੰਨਦਾ ਵੀ ਇਹ ਮੇਰਾ ਦੁਸ਼ਮਣ, ਐਵੇਂ ਖਾਮ ਖਾਂ ਈਰਖਾ ਕਰਦਾ। ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਹਮੇਸ਼ਾ ਸ੍ਰੇਸ਼ਠ ਫਲਾਂ ਦੇ ਸੰਯੁਕਤ ਫਲਦਾ ਹੀ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਅੰਦਰ ਭਲਾ ਭਲਾ ਕਰਨਾ ਅਤੇ ਸ੍ਰੇਸ਼ਠ ਫਲ ਦੇ ਸਹਿਤ ਫਲਣਾ ਫੁੱਲਣਾ ਅਤੇ ਦੂਜਿਆਂ ਨੂੰ ਵੀ ਬਖਸ਼ਿਸ਼ਾਂ ਕਰਨੀਆਂ, ब्रह्म ज्ञानी संग सगल उदार। ब्रह्म ज्ञानी दे नाल जिन्ने भी जाके मिल जाते हैं उस ही बंदे का उधार करना शुरू कर देंगे ने, क्योंकि दुनिया का कोई व्यक्ति रोग तो रहत नहीं, सारे ही बीमार हैं। जां तां बीमारियां तां संसार दियां है ही है, पर माया का रोग, हउमे का रोग, ममता का रोग, विशियां दे रोग, ये सारे रोग तां लगे ही होए ने हरेक नूं। जदों ही कोई गया उन्होंने उस व्यक्ति उहदा उधार करन दी सोचनी, ये बंदे का भला किवें हो सकता, ये बंदा किवें नाम जपन लग जाए, किवें बाणी पढ़न लग जाए, किवें सेवा करन लग जाए। हमेशा उन्हां दे मन दे अंदर भला करन दी इच्छा उठती है। नानक ब्रह्म ज्ञानी जपै सगल संसार। महाराज कहने ब्रह्म ज्ञानी नूं सारा संसार ही जपदा, सारे याद करते हैं कि यह साडा भला कर करके चितवदे ने। ब्रह्म ज्ञानी सारे संसार के अंदर अपना रूप देखता है, मैं ही हाँ यह, क्योंकि आपां अपने आप नूं वक्खरे देखते हैं। जिन्ने जाने आपां बैठे हैं आपां सारिआं नूं वक्खो वक्खरे देखते हैं, पर ब्रह्म ज्ञानी सारिआं नूं आप ही समझदा कि मैं ही हाँ, भी जिहड़ी आत्मा मेरे विच है उही इहदे विच है। ताइयों तां भगत नामदेव जी कूकर दे मगर रोटी घिओ लै के दौड़ पे भी घिओ ला के छको, क्यों? वह कहिंदे इहदे विच भी तां उही जो मेरे विच है। तां ते सतगुरु महाराज कहिंदे ने ब्रह्म ज्ञान की अवस्था बहुत वड्डी अवस्था है, किसे किसे नूं सतगुरु महाराज बख्शिश करदे ने, आपां तां केवल सुणन जोगे हाँ, बाबाणियां कहानियां पुत सपुत करेन जोगे हाँ। इन्नियां उच्चियां अवस्थावां सिर्फ सुनन वास्ते हन, पर जे महाराज किते कृपा कर देन किसी नूं दे वी देन तां महाराज की मर्जी है, पर इन्नी जिन्नियां आप जी उच्चियां अवस्थावां सानूं सुणाउंदे हो असीं तां सुन सुन के ही हैरान हुंदे हां, इन्नी उच्ची अवस्था दे मालक असीं किवें बन सकदे हां। पर हर जी उह साची नदर तुम्हारी जे हो जाए साडे ते तां देर भी नहीं लगती, खिन मैं नीच कीट को राज पार ब्रह्म गरीब नवाज। जे चाहो तां कीड़ी नूं ब्रह्म ज्ञान दे सकदे हो, बंदे नूं ब्रह्म ज्ञान देना की औखा है। सो आप जी की नदर चाहीदी है। महाराज अगे बेनती करिए कि साडे अंदर भी एक रुचि पैदा करो कि मन साचा मुख साचा सोए, अवर न पेखै एक बिन कोए, नानक ए लक्षण ब्रह्म ज्ञानी होए। वाहे गुरु वाहे गुरु। वाहे गुरु वाहे गुरु। जो मूल रूप दे विच है सारा ब्रह्म ज्ञानी का तत्, सलोक मन साचा मुख साचा सोए, अवर ना पेखै एकस बिन कोए, नानक हे लक्षण ब्रह्म ज्ञानी होए। ब्रह्म ज्ञानी कै एकै रंग। ब्रह्म ज्ञानी नूं केवल एक नाम का ही रंग चढ़िया रहिंदा है। संसार दे जीवां नूं संसार दे जीवां प्रति कहिंदे इहो तन माया पाहिया प्यारे, लीतड़ा लभ रंगा ए, मेरा कंत ना भावै चोलड़ा प्यारे, क्यों तन से जय जाए। संसार दे जीवां नूं तां होर ही रंग चढ़े होए ने, इन्ने किस्म दे रंग चढ़ गए ने जिन्हां नूं उतारना औखा है, पर ब्रह्म ज्ञानी नूं तां एक नाम दा ही रंग हुंदा है। 24 घंटे एक रस नाम दे रंग विच रंगे गए, प्रेम रंग विच रंगे गए। ब्रह्म ज्ञानी कै बसै प्रभ संग। वाहिगुरु परमेश्वर ब्रह्म ज्ञानी दे हर वक्त नाम देव बसै हर जियो संग। गुरु नानक देव गोविंद रूप ਨਾਮਦੇਵ ਜੀ ਦੇ ਨਾਲ ਹਮੇਸ਼ਾ ਪਰਮੇਸ਼ਰ ਹਾਜ਼ਰ ਨਾਜ਼ਰ ਹਿਰਦੇ 'ਚ ਪ੍ਰਕਾਸ਼ਮਾਨ ਨੇ। ਬ੍ਰਹਮ ਗਿਆਨੀ ਦੇ ਨਾਲ ਪਰਮੇਸ਼ਰ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਹੀ ਪਰਮੇਸ਼ਰ ਰੂਪ ਹੋ ਜਾਂਦੇ ਨੇ ਆਪਣੀ ਹੰਗਤਾ ਦਾ ਤਿਆਗ ਕਰਕੇ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਨੂੰ ਹਮੇਸ਼ਾ ਨਾਮ ਦਾ ਹੀ ਆਧਾਰ ਬਣਿਆ ਰਹਿੰਦਾ ਆਸਰਾ। ਆੜੇ ਕੰਨਾ ਧੱਦੇ ਨੂੰ ਕੰਨਾ ਆਧਾਰ, ਬ੍ਰਹਮ ਗਿਆਨੀ ਨੂੰ ਨਾਮ ਦਾ ਆਧਾਰ ਹੁੰਦਾ ਹੈ। ਬੜਾ ਬੜਾ ਚਿਰ ਇਹ ਵੀ ਰੋਟੀ ਨਹੀਂ ਖਾਂਦੇ ਹੈ, ਪਾਣੀ ਨਹੀਂ ਪੀਂਦੇ ਹੈ, ਸੌਂਦੇ ਨਹੀਂ ਹੈ। ਜੇ ਬੇਨਤੀ ਕਰੀਏ ਵੀ ਤੁਹਾਨੂੰ 3 ਮਹੀਨੇ ਹੋ ਗਏ ਰੋਟੀ ਨਹੀਂ ਖਾਧੀ, ਹੁਣ ਵੀ ਤੁਸੀਂ ਕੋਈ ਖਾ ਲਓ, ਇੱਕ ਬੁਰਕੀ ਖਾ ਕੇ ਗੁਜ਼ਾਰਾ ਕਰਦੇ। ਸੋ ਕਹਿੰਦੇ ਨਾਮ ਦਾ ਆਧਾਰ ਹੈ। ਸੋ ਇਸ ਕਰਕੇ ਨਾਮ ਦੇ ਆਧਾਰ 'ਤੇ ਹੀ ਇਹਨਾਂ ਦਾ ਸਰੀਰ ਚੱਲਦਾ ਰਹਿੰਦਾ। ਸੰਸਾਰੀ ਜੀਵਾਂ ਨੂੰ ਰੋਟੀ ਦੀ ਲੋੜ ਪੈਂਦੀ, ਪਾਣੀ ਦੀ ਲੋੜ ਪੈਂਦੀ ਹੈ, ਪਰ ਜਿੱਥੇ ਰੋਟੀ ਪਾਣੀ ਸਬਜ਼ੀ ਦਾਲਾਂ ਫਲਾਂ ਨੂੰ ਬਣਾਉਣ ਵਾਲਾ ਕੌਣ ਹੈ? ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਹ ਰੋਟੀ, ਇਹ ਧਰਤੀ, ਇਹ ਬ੍ਰਹਿਮੰਡ, ਇਹ ਸ੍ਰਿਸ਼ਟੀ, ਇਹ 84 ਲੱਖ ਜੂਨ, ਇਹ ਬਨਸਪਤੀ, ਇਹ ਫਲ, ਇਹ ਖਣਿਜ ਪਦਾਰਥ, ਇਹ ਕਿਹਨੇ ਬਣਾਏ ਨੇ? ਇਹ ਕਹਿੰਦੇ ਵਾਹਿਗੁਰੂ ਨੇ ਬਣਾਏ ਨੇ। ਅਤੇ ਜੇ ਉਹ ਵਾਹਿਗੁਰੂ ਮੇਰੇ ਹਿਰਦੇ 'ਚ ਆ ਗਿਆ, ਹੁਣ ਮੈਨੂੰ ਬਾਹਰੋਂ ਰੋਟੀ ਲੈਣ ਦੀ ਲੋੜ ਨਹੀਂ, ਬਾਹਰੋਂ ਦਾਲ ਪਾਣੀ ਰੋਟੀ ਕੋਈ ਚੀਜ਼ ਨਹੀਂ ਚਾਹੀਦੀ ਮੈਨੂੰ, ਕਿਉਂਕਿ ਮੇਰੇ ਅੰਦਰ ਹੀ ਉਹ ਆ ਗਿਆ ਹੈ। ਜਿਹਨੇ ਬਾਹਰ ਰੋਟੀ ਬਣਾਈ ਹੈ, ਫਿਰ ਮੈਨੂੰ ਅੰਦਰ ਨਹੀਂ ਰੋਟੀ ਦੇ ਸਕਦਾ, ਅੰਦਰ ਆਧਾਰ ਕਰ ਦਿੰਦਾ ਨਾਮ ਹੀ, ਨਾਮ ਹੀ ਆਧਾਰ ਬਣ ਜਾਂਦਾ, ਕਿਉਂਕਿ ਨਾਮ ਦੇ ਰਸ ਵਿੱਚ ਇੰਨੀ ਤਾਕਤ ਹੋ ਜਾਂਦੀ। ਜਿਹੜੇ ਆ ਰੌਕਟ ਦੇ ਵਿੱਚ ਜਾਂਦੇ ਨੇ, ਬਹੁਤ ਚਿਰ ਅਸਮਾਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜੇ ਭੁੱਖ ਲੱਗਦੀ ਹੈ, ਉਹਨਾਂ ਨੂੰ ਕਹਿੰਦੇ ਵੀ ਇੱਕ ਕੈਪਸੂਲ ਫਲਾਣੇ ਥਾਂ 'ਤੇ ਪਿਆ, ਉਹ ਖਾ ਲਓ। ਸਿਰਫ ਇੱਕ ਕੈਪਸੂਲ ਖਾਣ ਦੇ ਨਾਲ ਉਹ 24 ਘੰਟੇ ਉਹਨੂੰ ਭੁੱਖ ਨਹੀਂ ਲੱਗਦੀ, ਇੰਨੀ ਇੱਕ ਕੈਪਸੂਲ ਦੇ ਵਿੱਚ ਹੀ ਤਾਕਤ ਹੈ, ਨਾਮ ਦੇ ਵਿੱਚ ਵੀ ਹੈ। ਜਿੰਨਾ ਆਪਾਂ ਜਿੰਨੀ ਰੋਟੀ ਖਾਂਦੇ ਹਾਂ, ਜੇ 3 ਰੋਟੀਆਂ ਖਾਧੀਆਂ ਨੇ, 3 ਰੋਟੀਆਂ ਵਿੱਚੋਂ ਮੂਲ ਤੱਤ ਸਿਰਫ 4 ਜਾਂ 5 ਚਮਚੇ ਭਰੇ ਹੋਏ ਜਿਹੜੇ ਨੇ ਉਸ ਰਸ ਦੇ ਨਿਕਲਣੇ ਨੇ ਜਿਨ੍ਹਾਂ ਨੇ ਆਪਾਂ ਨੂੰ ਆਧਾਰ ਦੇਣਾ ਹੁੰਦਾ। ਬਾਕੀ ਤਾਂ ਚੀਜ਼ਾਂ ਫੋਕਟ ਹੈ ਸਾਰੀਆਂ। ਉਹ ਜਿਹੜਾ ਰਸ ਹੁੰਦਾ ਆਪਣੇ ਅੰਦਰ ਰੋਟੀ ਦਾ, ਫਲਾਂ ਦਾ, ਦੁੱਧ ਦਾ, ਉਹ ਰਸ ਜਿਹੜਾ ਉਹ ਆਧਾਰ ਬਣਦਾ ਸਰੀਰ ਦਾ। ਜਦੋਂ ਨਾਮ ਜਪਦਿਆਂ ਜਪਦਿਆਂ ਜ਼ੁਬਾਨ ਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ, ਇਹ ਰਸ ਜਦੋਂ ਅੰਦਰ 1 ਚਮਚਾ ਤਾਂ ਬਹੁਤ ਜ਼ਿਆਦਾ, 1 ਬੂੰਦ ਵੀ ਚਲਿਆ ਜਾਵੇ ਅੰਦਰ, ਬਸ ਓਨਾ ਹੀ ਆਧਾਰ ਹੋ ਜਾਂਦਾ, ਨਾ ਰੋਟੀ ਦੀ ਲੋੜ, ਨਾ ਪਾਣੀ ਦੀ ਲੋੜ। ਇਸੇ ਕਰਕੇ ਬ੍ਰਹਮ ਗਿਆਨੀ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਕੇਵਲ ਸਰੀਰ ਦੇ ਚਲਾਉਣ ਲਈ ਹੀ ਇੰਨੀਆਂ ਚੀਜ਼ਾਂ ਨੂੰ ਖਾਂਦੇ ਨੇ, ਅੱਧਾ ਪ੍ਰਸ਼ਾਦਾ, ਅੱਧੇ ਤੋਂ ਵੀ ਅੱਧਾ, ਸਿਰਫ ਸਰੀਰ ਦੀਆਂ ਨਾੜਾਂ ਨੂੰ ਚੱਲਦਿਆਂ ਰੱਖਣ ਵਾਸਤੇ ਹੀ ਇਹ ਆਪਣਾ ਕਰਮ ਕਰਦੇ ਨੇ, ਬਾਕੀ ਤਾਂ ਨਾਮ ਦਾ ਆਧਾਰ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਦਾ ਕੋਈ ਪਰਿਵਾਰ ਨਹੀਂ ਹੈ, ਬ੍ਰਹਮ ਗਿਆਨੀ ਦਾ ਨਾਮ ਹੀ ਪਰਿਵਾਰ ਹੈ। ਵਾਹਿਗੁਰੂ, ਵਾਹਿਗੁਰੂ ਹੀ ਮਾਤਾ ਹੈ, ਪਿਤਾ ਹੈ, ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਸਭ ਕੁਝ ਵਾਹਿਗੁਰੂ ਹੀ ਹੈ, ਨਾਮ ਹੀ ਮੇਰਾ ਪਰਿਵਾਰ ਹੈ। ਕਿਉਂਕਿ ਜਦੋਂ ਹਰੇਕ ਚੀਜ਼ ਨੂੰ ਨਿਸ਼ਾਨਾ ਹੀ ਆਪਾਂ ਨੇ ਨਾਮ ਰੱਖ ਲਿਆ,
फिर अपने आप ही ध्यान उधर रहेगा। हुण अपना ध्यान परिवार विच है, घर विच है, दोस्तां मित्रां विच है, रिश्तेदारियां विच है, कम्मां कारां विच है, खाण पीण विच है, हजारां थां ते अपना ध्यान खिंडिया होया इस वक्त। पर ब्रह्म ज्ञानी नाम नूं ही कहिंदे ने, नाम ही मेरा धंधा है, नाम ही मेरी दुकान है, नाम ही मेरा काम है, नाम ही मेरा परिवार है, नाम ही मेरे कपड़े ने, नाम ही मेरी रोटी है, नाम ही मेरा पानी है, नाम तेरा दीवा, नाम तेरो बाती, नाम तेरो तेल ले माहे बसारे, नाम तेरे की जोत लगाई पयो यारो पवन सलारे, नाम तेरो तागा नाम फूल माला भार अठार है सगल जूठारे। मेरा सारा कुछ ही नाम है। इथों तक भी वो परमात्मा नूं जे कुछ छकाउणा उन्होंने शरदा नाल कहने सत नाम है हर भोग तुहारे, कहने नाम का ही भोग ला लो, नाम करके ही प्रसाद बनता। उन्होंने बिरती इन्नी उची उठ जाती है कि वह कहें नाम ही प्रसाद है। ब्रह्म ज्ञानी सदा सद जागत, ब्रह्म ज्ञानी सदा ही पहला तो प्रतख भी जागते होंगे ने, देखण मात्र लगता कि सुते पए ने, फिर यह जागृत अवस्था विच हमेशा रहिंदे ने, सावधान एकाग्र चीत। ब्रह्म ज्ञानी की अवस्था ही ऐसी हमेशा जागृत अवस्था विच रहणगे, देखण नूं सुते पए लगते ने पर जागते होंगे ने। ब्रह्म ज्ञानी अंग बुद्ध त्यागत, ब्रह्म ज्ञान वाले महापुरुष हंगता वाली बुद्धि का त्याग कर देंदे ने, क्योंकि हंगता वाली बुद्धि परमेश्वर नूं पसंद नहीं है। ब्रह्म ज्ञानी कै मन परमानंद, ब्रह्म ज्ञानी दे मन दे अंदर हमेशा ही परम तों भाव वड्डा आनंद बन जांदा। इन्ना वड्डा आनंद हर वक्त उन्हां दे हिरदे च बनिया रहिंदा है, बाहर निकल नूं जी नहीं करदा संसार वल। अज दे युग च हुण इन्नी गर्मी हो गई है, इन्नी तड़फदी गर्मी, दुपहरे इन्ना औखा हुंदा है किसे बंदे नूं एसी च बिठा दिए, उहनूं कही हुण बाहर चल पखे थले जा, वो नहीं जांदा। वो कहिंदे इत्थे तां बहुत ही आनंद आ रहा, पहाड़ां विच कोई बर्फां विच चलिया जावे, ठंडियां हवावां विच चलिया जावे, उहदा नहीं जी करदा इधर नूं आउण वास्ते। वो कहना इत्थे ही मकान बना के रह पईए क्योंकि बड़ा आनंद आ रहा है। ब्रह्म ज्ञानी जदों हिरदे दे अंदर चले जांदे ने, दसों इंद्रियां ते मन नूं काबू करके हिरदे च निवास कर जांदे ने, तां फिर परम आनंद विच लीन हो के बाहर नूं घट ही आउंदे ने। बाहर की लैण आउणा, चुभी रही सुरत प्रभ चरणन मह, चेतना भयो हमरो आवन कह। ब्रह्म ज्ञानी कह कर सदा आनंद, ब्रह्म ज्ञानी दे हिरदे रूप घर विच हमेशा ही आनंद ही आनंद बनिया रहिंदा। आपां नूं तां जिंदगी च कदे कदे आनंद आउंदा, बड़े खुश हुंदे अज बड़ा आनंद आया संसारी कम्मां दा। ब्रह्म ज्ञानी लई हर वक्त ही आनंद है। ब्रह्म ज्ञानी सुख सहज निवास, ब्रह्म ज्ञानी दे हिरदे दे विच सुते सिद्ध ये सारियां चीजां सुख आत्मक अडोल अवस्था निवास कर जांदियां ने। ब्रह्म ज्ञानी डोलदा नहीं, संसार दे जीव डोल जांदे ने क्योंकि उहदे हिरदे दे अंदर माया नहीं है। जिथे माया है उथे डोलना है, जिथे नाम है उत्थे सुख सहज निवास। महाराज सच्चे पातशाह आपां नूं रोज समझाउंदे ने, रसना गुण गोपाल निध गायण, शांत सहज रहस मन उपजो, सगले दुख पलायण। ब्रह्म ज्ञानी दा सुते सिद्धी सुखां च निवास हो जांदा। नानक ब्रह्म ज्ञानी का नहीं विनाश, ब्रह्म ज्ञानी का हुण कदे विनाश नहीं हुंदा, क्योंकि ऐसी अवस्था नूं चलिया गया ब्रह्म ज्ञानी। भगत मारकंडा जी ਬੜੀ ਲੰਬੀ ਉਮਰ ਹੋਈ। ਸੋ ਪੁੱਛਿਆ ਬਈ ਤੁਸੀਂ ਬੜੀ ਵਾਰੀ ਪਰਲੋਂ ਆਈ ਆ, ਅੱਗ ਦੀ ਪਰਲੋਂ, ਪਾਣੀ ਦੀ ਪਰਲੋਂ। ਉਸ ਵਕਤ ਕਹਿਣ ਲੱਗੇ, ਨਾਮ ਦੇ ਆਸਰੇ ਹੀ ਮੈਂ ਜਿਉਂਦਾ ਹਾਂ, ਕੋਈ ਚੀਜ਼ ਮੇਰਾ ਨਾਸ ਨਹੀਂ ਕਰ ਸਕਦੀ। ਕਾਗ ਭਸੁੰਡ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਤੁਹਾਡੀ ਇੰਨੀ ਉਮਰ ਲੰਬੀ ਹੈ ਵੀ ਤੁਹਾਡੇ ਦੇਖਦਿਆਂ ਦੇਖਦਿਆਂ ਕਈ ਰਾਮ ਚੰਦਰ, ਕਈ ਰਾਵਣ, ਕਈ ਕ੍ਰਿਸ਼ਨ ਹੋ ਹਟੇ ਆ। ਇੰਨੀ ਲੰਬੀ ਉਮਰ ਹੈ, ਕਈ ਵਾਰੀ ਪਰਲੋਂ ਆਈ ਅਤੇ ਤੁਸੀਂ ਫਿਰ ਇਸੇ ਤਰ੍ਹਾਂ ਹੀ ਰਹਿ ਜਾਂਦੇ ਹੋ। ਕਾਗ ਭਸੁੰਡ ਜੀ ਕਹਿਣ ਲੱਗੇ, ਮੈਂ ਜਦੋਂ ਪਾਣੀ ਦੀ ਪਰਲੋਂ ਆਉਂਦੀ ਹੈ, ਮੈਂ ਪਾਣੀ ਦਾ ਰੂਪ ਬਣ ਜਾਂਦਾ, ਮੈਨੂੰ ਫਿਰ ਕਿਹਨੇ ਡੁਬਾਉਣਾ ਹੈ? ਜੇ ਅੱਗ ਦੀ ਪਰਲੋਂ ਆ ਜਾਏ, ਮੈਂ ਅੱਗ ਰੂਪ ਹੋ ਜਾਂਦਾ, ਫਿਰ ਮੈਨੂੰ ਕਿਹਨੇ ਸਾੜਨਾ? ਸੋ ਇਸ ਕਰਕੇ ਉਹਦਾ ਕਦੇ ਵਿਨਾਸ਼ ਨਹੀਂ, ਸਰੀਰ ਛੱਡ ਕੇ ਵੀ ਉਹਦਾ ਵਿਨਾਸ਼ ਨਹੀਂ। ਸਰੀਰ ਨੇ ਤਾਂ ਜਾਣਾ ਹੀ ਹੈ, ਪਰ ਜੀਵਿਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬੇਤਾ ਹੁੰਦਾ ਜਾਣਨ ਵਾਲਾ। ਬ੍ਰਹਮ ਗਿਆਨੀ ਬ੍ਰਹਮ ਦੇ ਜਾਣਨ ਵਾਲਾ ਹੈ, ਹੋਰ ਕੋਈ ਬ੍ਰਹਮ ਨੂੰ ਜਾਣ ਨਹੀਂ ਸਕਦਾ, ਪਹਿਚਾਣ ਨਹੀਂ ਸਕਦਾ। ਬ੍ਰਹਮ ਗਿਆਨੀ ਨੂੰ ਗਿਆਨ ਹੁੰਦਾ ਇਸ ਗੱਲ ਦਾ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੇਵਲ ਇੱਕ ਵਾਹਿਗੁਰੂ ਨਾਲ ਹੀ ਆਪਣਾ ਪ੍ਰੇਮ ਕਰਦੇ ਨੇ। ਵਾਹਿਗੁਰੂ ਨੂੰ ਆਪਣੇ ਸਾਰਿਆਂ ਦੇ ਵਿੱਚ ਦੇਖਦੇ ਨੇ, ਹਰੇਕ ਪੰਛੀ ਵਿੱਚ, ਜੀਵ ਦੇ ਵਿੱਚ, ਪਸ਼ੂ ਵਿੱਚ, ਬਨਸਪਤੀ ਦੇ ਵਿੱਚ, ਹਰੇਕ ਦੇ ਵਿੱਚ ਹੀ ਕਹਿੰਦੇ ਨੇ ਤੂੰ ਆਪ ਬੈਠਾ। ਐਸੀ ਉੱਚੀ ਅਵਸਥਾ ਚਲੀ ਜਾਂਦੀ ਹੈ ਕਿ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਨਜ਼ਰ ਆਉਂਦੇ ਨੇ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਮਨ ਦੇ ਅੰਦਰ ਬਿਲਕੁਲ ਚਿੰਤਾ ਤੋਂ ਮੁਕਤ ਹੁੰਦਾ, ਉਹਨੂੰ ਕੋਈ ਚਿੰਤਾ ਨਹੀਂ। ਚਿੰਤਾ ਵਾਹਿਗੁਰੂ ਨੂੰ ਹੈ ਸਾਡੀ, ਸਾਨੂੰ ਕਾਹਦੀ ਚਿੰਤਾ? ਨਾਲੇ ਵਾਹਿਗੁਰੂ ਨੂੰ ਵੀ ਕਾਹਦੀ ਚਿੰਤਾ? ਵਾਹਿਗੁਰੂ ਨੇ ਇੱਕ ਵਾਰ ਸ੍ਰਿਸ਼ਟੀ ਬਣਾ ਤੀ, ਸਾਰੇ ਅਸੂਲ ਬਣਾ ਤੇ, ਆਪਣੇ ਆਪ ਹੀ ਸਭ ਕੁਝ ਚਲੀ ਜਾਂਦਾ। ਵਾਹਿਗੁਰੂ ਦੀ ਜੋਤ ਹੀ ਸਾਰਾ ਕਰਮ ਕਰਦੀ ਹੈ ਆਪਣੇ ਆਪ ਹੀ, ਉਹਨੂੰ ਕੋਈ ਚਿੰਤਾ ਨਹੀਂ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਦਾ ਜਿਹੜਾ ਉਪਦੇਸ਼ ਮਿਲਦਾ ਹੈ ਇਹ ਵੀ ਨਿਰਮਲ ਹੈ। ਜਦੋਂ ਵੀ ਕਿਸੇ ਨੂੰ ਉਪਦੇਸ਼ ਕਰਦੇ ਨੇ ਤਾਂ ਉਹ ਉਪਦੇਸ਼ ਜਿਹੜਾ ਹੁੰਦਾ ਉਹ ਨਿਰਮਲ ਉਪਦੇਸ਼ ਕਰਦੇ ਨੇ, ਮੈਲ ਤੋਂ ਰਹਿਤ। ਜਿਹੜਾ ਉਪਦੇਸ਼ ਜੀਵ ਦਾ ਕਲਿਆਣ ਕਰੇ ਉਹੀ ਉਪਦੇਸ਼ ਉਹਨਾਂ ਨੇ ਕਰਨਾ। ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਵਿੱਚ ਨਾ ਲਾਲਚ ਹੁੰਦਾ, ਨਾ ਕੋਈ ਵਿਸ਼ਾ ਹੁੰਦਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਵਾਹਿਗੁਰੂ ਆਪ ਹੀ ਜਿਹਨੂੰ ਬ੍ਰਹਮ ਗਿਆਨੀ ਬਣਾ ਦੇਵੇ ਉਹੀ ਬੰਦਾ ਬਣ ਸਕਦਾ, ਉਸੇ ਉੱਤੇ ਕਿਰਪਾ ਹੁੰਦੀ ਹੈ। ਬ੍ਰਹਮ ਗਿਆਨ ਵਾਹਿਗੁਰੂ ਦੇ ਹੱਥ ਵੱਸ ਹੈ, ਕਿਸੇ ਨੂੰ ਮਰਜ਼ੀ ਦੇ ਦੇਣ। ਆਪਣੀ ਆਪਣੀ ਮਿਹਨਤ ਆਪਾਂ ਨੇ ਕਰੀ ਜਾਣੀ ਹੈ, ਪਰ ਬ੍ਰਹਮ ਗਿਆਨੀ ਬਣਾਉਣਾ ਵਾਹਿਗੁਰੂ ਦਾ ਕਰਮ ਹੈ, ਉਹਨੇ ਤਰਸ ਕਰਕੇ ਜਿਹਨੂੰ ਮਰਜ਼ੀ ਬਣਾ ਦੇਣਾ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਦਾ ਜੋ ਜਲਾਲ ਬੜਾ ਹੁੰਦਾ, ਹੋਵੇ ਬ੍ਰਹਮ ਗਿਆਨੀ। ਹੁਣ ਦੁਨੀਆਂ 'ਚ ਕਾਲ ਪੈ ਗਿਆ ਹੈ, ਬ੍ਰਹਮ ਗਿਆਨੀਆਂ ਦਾ ਖਤਮ ਹੋ ਗਿਆ, ਗੁਪਤ ਬੈਠੇ ਨੇ ਜਿੱਥੇ ਬੈਠੇ ਨੇ। ਉਹ ਇਸ ਕਰਕੇ ਵੀ ਦੁਨੀਆਂ ਨਾਸਤਕਾਂ ਦੀ ਹੋ ਗਈ ਬਹੁਤੀ ਜ਼ਿਆਦਾ, ਸੰਸਾਰ ਦੀ ਬੁੱਧੀ ਮੰਦ ਹੋ ਗਈ। ਇਸ ਕਰਕੇ ਜੇ ਕੋਈ ਹੈ ਵੀ ਤਾਂ ਉਹ ਆਪਣੇ ਆਪ ਨੂੰ ਦਿਖਾਉਣਾ ਨਹੀਂ ਚਾਹੁੰਦਾ ਹੈ।